ਸਤਨਾਮ ਸ੍ਰੀ ਵਾਹਿਗੁਰੂ ਜੀਓ। ਅਧਿਆਇ ਪੰਜਵਾਂ ਦੋਹਰਾ ਅੱਠ ਪੰਚਮ ਅਧਿਆਇ ਮੈਂ ਵਰਣਨ ਕਰਾਂ ਵਿਚਾਰ। ਅੱਠ ਤੋਂ ਭਾਵ ਹੈ ਹੁਣ ਪੰਜਵੇਂ ਅਧਿਆਇ ਦੇ ਵਿੱਚ ਵਿਚਾਰ ਦਾ ਵਰਣਨ ਕਰਾਂਗੇ। ਕਸ਼ਟ ਛੰਦ ਚਿੱਤ ਛੰਦ ਜਨ ਸ਼ਰੁੱਤ ਤਰ ਸੁਣ ਉਦਾਰ, ਇਸ ਅਧਿਆਇ ਦੇ ਛੇ ਛੰਦ ਹੋਣਗੇ। ਚਿੱਤ ਨੂੰ ਛੰਦ ਦੀ ਨਿਆਏ ਖੜਾਉਣ ਵਾਲੇ ਹਨ, ਪ੍ਰਕਾਸ਼ ਦੇਣ ਵਾਲੇ ਹਨ। ਇਹ ਉਦਾਰ ਪੁਰਸ਼ੋ ਮਨ ਲਾ ਕੇ ਸੁਣਨਾ ਕਰੋ। ਚੌਪਈ, ਇਨਸਾਨ ਨੂੰ ਸੋਭਾ ਕਿਵੇਂ ਮਿਲਦੀ ਹੈ? ਗੌਰਵ ਪ੍ਰਾਪਤ ਦਾਨ ਕਰੇ ਧਨ, ਧਨ ਦਾ ਦਾਨ ਕਰਨਾ ਦੁਨੀਆਂ ਵਿੱਚ ਗੌਰਵ ਸਤਿਕਾਰ ਪਿਆਰ ਮਿਲਦਾ ਹੈ। ਧਨ ਸੰਗ੍ਰਹਿ ਕਰ ਗੌਰਵ ਨਹਿ ਜਨ, ਮਾਇਆ ਨੂੰ ਇਕੱਠਿਆਂ ਕਰਨ ਨਾਲ ਇਨਸਾਨ ਨੂੰ ਸੰਸਾਰ ਵਿੱਚ ਵਡਿਆਈ ਨਹੀਂ ਮਿਲਦੀ। ਸਭ ਤੇ ਉੱਚੇ ਬਾਰਦ ਜੈਸੇ, ਜਿਸ ਪ੍ਰਕਾਰ ਬੱਦਲ ਸਾਰਿਆਂ ਤੋਂ ਉੱਚੇ ਹੁੰਦੇ ਹਨ, ਪਾਣੀ ਨਾਲ ਭਰੇ ਹੁੰਦੇ ਹਨ। ਬਾਰਦ ਮੈਨੇ ਬੱਦਲ, ਬਾਰਦ ਅਦੋ ਪਏ ਪੁੰਨ ਤੈਸੇ, ਫਿਰ ਜਦੋਂ ਬੱਦਲ ਵਰਖਾ ਕਰਦੇ ਹੈ ਤੇ ਨੀਵੇਂ ਹੋ ਕੇ ਵਰਦੇ ਹਨ। ਸੋਰਠਾ, ਜਿਉ ਇੱਕ ਬਾਪੀ ਤੋਏ ਈਖ ਸੰਗ ਮਿਲ ਮਦ ਰਥ, ਈਖ ਨਾਮ ਹੈ ਗੰਨੇ ਦਾ, ਬਾਪੀ ਨਾਮ ਹੈ ਬੋਲੀ ਦਾ, ਮਦਰ ਨਾਮ ਮਿੱਠੇ ਦਾ। ਜਿਸ ਤਰ੍ਹਾਂ ਇੱਕ ਬੋਲੀ ਦਾ ਪਾਣੀ ਗੰਨੇ ਕਮਾਦ ਨਾਲ ਮਿਲ ਕੇ ਬਹੁਤ ਹੀ ਮਿੱਠਾ ਸਵਾਦਿਸ਼ਟ ਹੋ ਜਾਂਦਾ ਹੈ। ਘਟਤਾ ਨਿੰਮ ਸਮੋਏ ਭੋਜਨ ਪਾਤਰ ਕਪਾਤਰ ਤਿਉ, ਉਹੀ ਪਾਣੀ ਕੌੜੀ ਨਿੰਮ ਨਾਲ ਮਿਲ ਕੇ ਕੌੜਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਜੇ ਜ਼ਰੂਰਤਮੰਦ ਨੂੰ ਕੋਈ ਪਦਾਰਥ ਦਿੱਤਾ ਜਾਏ ਉਹ ਅੰਮ੍ਰਿਤ ਸਮਾਨ ਹੋ ਜਾਂਦਾ ਹੈ। ਬਿਨਾਂ ਲੋੜ ਤੋਂ ਦਿੱਤਾ ਹੋਇਆ ਜਿਹੜਾ ਭੋਜਨ ਹੈ ਉਹ ਵੀ ਨਿੰਮੋਂ ਕੌੜਾ ਹੁੰਦਾ ਕਿ ਉਸ ਨੂੰ ਉਹਦੀ ਕੋਈ ਕਦਰ ਨਹੀਂ ਹੁੰਦੀ ਹੈ। ਕੁਝ ਅੰਗ ਪ੍ਰਜਾਤ ਛੰਦ, ਫਲੀ ਭੂਤ ਦਾਨੰ ਸ਼ੁਭੰ ਪਾਤਰ ਦਇਓ, ਫਲੀ ਭੂਤ ਮੈਨੇ ਪ੍ਰਫੁੱਲਤ ਹੋਣਾ ਜਾਂ ਲਾਭਕਾਰੀ ਹੋਣਾ। ਸ੍ਰੇਸ਼ਟ ਪੁਰਸ਼ ਨੂੰ ਦਿੱਤਾ ਹੋਇਆ ਦਾਨ ਇਸ ਪ੍ਰਕਾਰ ਲਾਭਦਾਇਕ ਹੁੰਦਾ ਹੈ। ਜਥਾ ਬੀਜ ਬੋਇਓ ਸੋ ਖੇਤਰ ਆਇਆ ਖਾਇਓ, ਜਿਸ ਤਰ੍ਹਾਂ ਚੰਗੀ ਤਰ੍ਹਾਂ ਜ਼ਮੀਨ ਵਾਹੀ ਹੋਵੇ, ਸਾਫ ਕੀਤੀ ਹੋਵੇ, ਉੱਥੇ ਇਸ ਖੇਤਰ ਦਾ ਮਤਲਬ ਸੁਆਰਿਆ ਹੋਇਆ ਖੇਤ, ਉੱਥੇ ਬੀਜ ਬੀਜਿਆ ਜਾਏ। ਜਥਾ ਜਿਸ ਪ੍ਰਕਾਰ ਬੋਇਓ ਮੈਨੇ ਬੋਇਆ ਹੋਇਆ ਬੀਜਿਆ ਹੋਇਆ ਬੀਜ ਜਿਹੜਾ ਉਹ ਬਿਨਾਂ ਕਿਸੇ ਨੁਕਸਾਨ ਤੋਂ ਫਲਦਾ ਹੈ, ਭਾਵ ਖੇਤੀ ਸੋਹਣੀ ਪੈਦਾ ਹੁੰਦੀ ਹੈ। ਕੁਪਾਤਰੈ ਮਝਾਰੀ ਦੇਵਦਾਨ ਐਸੇ, ਜਿਹੜਾ ਅੰਨ ਅਧਿਕਾਰੀ ਕੁਪਾਤਰ ਮੈਨੇ ਅੰਨ ਅਧਿਕਾਰੀ ਪੁਰਖ ਹੈ ਤੇ ਉਹਨੂੰ ਦਿੱਤਾ ਹੋਇਆ ਦਾਨ ਵੀ ਨਿਸਫਲ ਚਲੇ ਜਾਂਦਾ ਹੈ। ਕੈਸੇ? ਕੁਖੇਤਰੇ ਮਝਾਰੀ ਬੋਇਓ ਵੀ ਜੈਸੇ, ਜਿਸ ਤਰ੍ਹਾਂ ਜਿਹੜੀ ਊਸ਼ਰ ਭੂਮੀ ਹੈ ਕਲਰੀ ਕੁਖੇਤਰ, ਸਾਫ ਨਹੀਂ ਕੀਤਾ ਹੋਇਆ ਖੇਤ, ਮਝਾਰੀ ਵਿੱਚ ਬੀਜ ਬੀਜਿਆ ਹੋਇਆ ਨਿਸਫਲ ਚਲੇ ਜਾਂਦਾ ਹੈ, ਕੋਈ ਫਲ ਨਹੀਂ ਦਿੰਦਾ, ਬੀਜ ਦਾ ਬੀਜ ਵੀ ਨਹੀਂ ਮੁੜਦਾ ਹੈ। ਛਪੈ ਛੰਦ, ਜਗ ਸੇਖ ਮਨ ਭੁਗਤ ਸੇਖ, ਬਾਰ ਏ ਦੋਏ ਭੋਜਨ ਜਗ ਲੰਗਰ ਤੋਂ ਬਚਿਆ ਭੋਜਨ ਤੇ ਮੁਨੀ ਮਹਾਤਮਾ ਦੇ ਸ਼ਕਨ ਤੋਂ ਬਾਅਦ ਜਿਹੜਾ ਲੰਗਰ ਦਾ ਭੋਜਨ ਹੈ ਸ਼ੇਖ ਮੈਨੇ ਬਾਕੀ ਮੁਨੀ ਮੈਨੇ ਮਹਾਤਮਾ ਭੋਗਤ ਹੁੰਦਾ ਸ਼ਕਨਾ ਬਾਰ ਇਹ ਦੋਏ ਭੋਜਨ ਜਗ ਤੋਂ ਸ਼ੇਖ ਬਾਕੀ ਬਚਿਆ ਹੋਇਆ ਭੋਜਨ ਮਹਾਤਮਾ ਦੇ ਖਾਣ ਤੋਂ ਬਾਅਦ ਜਿਹੜਾ ਲੰਗਰ ਇਹ ਦੋਨੋਂ ਭੋਜਨ ਬੜੇ ਪਵਿੱਤਰ ਸ੍ਰੇਸ਼ਟ ਮੰਨੇ ਜਾਂਦੇ ਹਨ ਪਾਪ ਤਿਆਗਿਆ ਜਵਨ ਬਹੀ ਹੈ ਬੁੱਧ ਮਾਨ ਜਨ ਜਿਹੜਾ ਵਿਅਕਤੀ ਪਾਪ ਕਰਮਾਂ ਨੂੰ ਤਿਆਗ ਦਿੰਦਾ ਹੈ ਬਹੀ ਮੈਨੂੰ ਉਹ ਪੁਰਖ ਹੀ ਬੁੱਧੀਵਾਨ ਸਿਆਣਾ ਜਨ ਪੁਰਸ਼ ਹੈ ਉਪਮਾ ਕਰੈ ਅਦ੍ਰਿਸ਼ਟ ਤ੍ਰਿਸ਼ਟ ਸੋ ਮਿੱਤਰ ਮਹਾਂਵਰ ਤੇ ਚਾਰ ਤਰ੍ਹਾਂ ਦੇ ਵੈਸੇ ਪਾਪ ਮੰਨੇ ਬ੍ਰਾਹਮਣ ਵਿਦਵਾਨ ਨਾਮ ਕਮਾਈ ਕਰਨ ਵਾਲਾ ਉਹਦਾ ਮਾਰਨਾ ਕੰਨਿਆਂ ਦਾ ਮਾਰਨਾ ਗਊ ਦਾ ਮਾਰਨਾ ਔਰ ਬੇਸਵਾਦੀ ਕਮਾਈ ਖਾਣੀ ਇਹ ਚਾਰ ਪਾਪ ਹੈ ਜਵਨ ਦਾ ਮਤਲਬ ਜਿਹੜਾ ਦਹੀ ਮੈਨੇ ਉਹ ਪੁਰਖ ਹੀ ਤੇ ਤ੍ਰਿਸ਼ਟ ਮੈਨੇ ਹੁੰਦਾ ਪਿੱਠ ਦੇ ਪਿੱਛੇ ਤ੍ਰਿਸ਼ਟ ਮੈਨੇ ਸਿਆਣਾ ਤੇ ਮਹਾਂਵਰ ਦਾ ਮਤਲਬ ਹੈ ਬਹੁਤ ਹੀ ਸ੍ਰੇਸ਼ਟ ਪੁਰਸ਼ ਔਰ ਮੈਨੇ ਸ੍ਰੇਸ਼ਟ ਮਾਂ ਲਾ ਦਈਏ ਕਿ ਮਹਾਨ ਸ੍ਰੇਸ਼ਟ ਬਣ ਗਿਆ ਕਵੀ ਜੀ ਦੱਸਦੇ ਹੈ ਜੋ ਇਨਸਾਨ ਦੀ ਕੰਡ ਪਿੱਛੇ ਵਡਿਆਈ ਕਰੇ ਉਹ ਵੱਡਾ ਮਿੱਤਰ ਹੈ ਤੇ ਬਹੁਤ ਸੁਲਝਿਆ ਹੋਇਆ ਪੁਰਖ ਹੈ ਦੰਭ ਬਿਨਾ ਜੋ ਧਰਮ ਵਹੀ ਹੈ ਕਹੇ ਮਨੀਸ਼ਰ ਧਰਮ ਉਹ ਹੀ ਸ੍ਰੇਸ਼ਟ ਹੈ ਜੋ ਪਖੰਡ ਤੋਂ ਬਿਨਾ ਹੈ ਦਿਖਾਵੇ ਤੋਂ ਬਿਨਾ ਮਹਾਤਮਾ ਜਨ ਉਸ ਨੂੰ ਹੀ ਸ੍ਰੇਸ਼ਟ ਧਰਮ ਕਥਨ ਕਰਦੇ ਹਨ ਹਰ ਭਗਤ ਜਗਤ ਮੈਂ ਜਾਣ ਨਿਜ ਇਸ਼ਟ ਬਿਨਾ ਦ੍ਰਿਸ਼ਟੇ ਨਾ ਹਨ ਸੰਸਾਰ ਵਿੱਚ ਉਹੀ ਪਰਮੇਸ਼ਰ ਦਾ ਭਗਤ ਹੈ ਇਤਨਾ ਦ੍ਰਿੜ ਨਿਸ਼ਚਾ ਹੋਵੇ ਕਿ ਆਪਣੇ ਪਿਆਰੇ ਤੋਂ ਬਿਨਾ ਹੋਰ ਕਿਸੇ ਨੂੰ ਆਪਣੇ ਨੇਤਰਾਂ ਨਾਲ ਇਸ਼ਟ ਗੁਰੂ ਭਾਵਨਾ ਮੰਨ ਕੇ ਨਹੀਂ ਦੇਖਦਾ ਵੈਸੇ ਸਭ ਦਾ ਸਤਿਕਾਰ ਕਰਦਾ ਹੈ ਪਰ ਜਿਹੜੀ ਗੁਰੂ ਇਸ਼ਟ ਭਾਵਨਾ ਉਹ ਆਪਣੇ ਗੁਰੂ ਦੇ ਉੱਤੇ ਦ੍ਰਿੜ ਰੱਖਦਾ ਹੈ ਹੁਣ ਸਾਧ ਵਹੀ ਜਗ ਜਾਣੀਏ ਜਾਂ ਕੇ ਨਹੀਂ ਉਪਾਧ ਮਨ ਇਹ ਸੰਸਾਰ ਦੇ ਉੱਤੇ ਸੰਤ ਮਹਾਤਮਾ ਵੀ ਉਹੀ ਜਾਣਿਆ ਜਾਂਦਾ ਜਿਹਦੇ ਵਿੱਚ ਜਾਤੀ ਨਸਲ ਕੌਮ ਤੇ ਜਿਹੜੀ ਧਾਰਮਿਕ ਤੰਗ ਦਿਲੀ ਨਾ ਕਿਸੇ ਦੇਸ਼ ਦਾ ਉਹ ਫਰਕ ਜਾਣਦਾ ਹਰੇਕ ਤਰ੍ਹਾਂ ਦੇ ਪੱਖਪਾਤ ਤੋਂ ਬਚਿਆ ਹੋਇਆ ਔਰ ਜਿਹਦੇ ਮਨ 'ਚ ਕੋਈ ਆਦੀ ਵਿਆਦੀ ਅਪਾਦੀ ਵਕਾਰ ਨਹੀਂ ਉਹ ਪੁਰਸ਼ ਜਿਹੜਾ ਸਾਧੂ ਜਾਣਿਆ ਮਹਾਤਮਾ ਜਾਣਿਆ ਉੱਥੇ ਕਿਸ ਤਰ੍ਹਾਂ ਦਾ ਨਾ ਕੋਈ ਝਗੜਾ ਹੈ ਨਾ ਦੁੱਖ ਕਲੇਸ਼ ਹੈ ਨਾ ਲੜਾਈ ਹੈ ਕੋਈ ਉਪਾਧੀ ਨਹੀਂ ਭੋਜਨ ਉਹ ਹੀ ਸ੍ਰੇਸ਼ਟ ਹੈ ਜਿਹੜਾ ਮਹਾਤਮਾ ਨੂੰ ਔਰ ਸੰਗਤ ਨੂੰ ਛਕਾਉਣ ਤੋਂ ਬਾਅਦ ਛਕਣਾ کے کھانے کا سواد آگے ادھوں اور کو کھلائے پھر آپ کھائیے، آپ کے پکا لیا آپ کے کھا لیا، وہ کوئی بہتا بڑا نہیں کون نہیں جڑا دوسرے نو چھکا کے ہرے پرشاں نو چھکنا وہ بڑا پوتر منیا جاندا ہے، سیوا والا بھاو شردا بھگتی والا بھاو انسان دے من چ بنتا ہے، بنڈ چھکن دی عادت بنتی، پورش وہی پوتر ہے جڑا برائی دا تیاگ کردا، متر وہی ہے بچاروان جو اپنے متر دی آسے پاسے بھی وڈیائی کردا، دھرم بھی وہی سرشٹ ہے جڑا پکھنڈ تو رہت ہے، گرو بھگت بھی وہی ہے جڑا اپنے اشٹ گرو تو بنا کسی ہور دے مگر نہیں لگتا، تے اپنے اشٹ دے اتے گرو دے اتے درڑ بھروسہ رکھتا ہے، جاگ لو تن چل آئے ودھیرے نیتر تاوے سنت کنیرے، پاچھل بچو آہار سو کھاوے مہ پنیت پنیت بناوے، گن پاتک کو کاتک ہوئے پن وسال بداوے سوئے، یہ لنگر واسطے سادھ گرو گرو ارجن صاحب جی نے بھائی پیڑے تے درگے نوں اپدیش دتا سی، اسی طرح ہی لنگر دی وڈیائی بھی دسی ہے، متر بارے بھی دسیا، پرش دی سرشٹتائی بارے دسیا، دھرم دی پوترتا بارے دسیا، گرو بھگت بارے دسیا کہ وہ درڑ نشچا کس طرح کا ہوئے، اور آنوے نشا تے سادھو بھی ہو رہی ہے آتما ہو رہی ہے جیدے منچ کسی طرح کا عیب وقار نہیں، سویا جب تار تردانڈ پھرے نگنا وہ اوپر سیس جٹان کرے، تار میں نے بڑا پکڑنا تردانڈ جڑے سنیسی دنڈی سوامی ہیں تے وہ اپنا تین پورا ڈنڈا رکھتے ہیں تے جڑا کہ جنیو ہوندا انہوں وہ بن لے وہ صدقار بڑا رکھتے ہیں اچھی جگہ رکھنا، جڑے تار دے اپنے دنڈی سوامی کہاندے ہیں یہ تین چیزاں بنا چھوٹا چار انگل کپڑا کالی گو دی ان دی رسی، رسی نہ چھوٹے سر سے وہ لیر بن لیں یا جگہ پلیت بن لیں، وہ تین پورا والے ڈنڈے نارن والے تردنڈی کھاندے ہیں، کبھی دستے ہیں پاویں تردنڈی تین پورا والا ڈنڈا ہاتھ پھڑ کے نگن ہو کے سنسار وچ بچرے اور منہ دے سر دے اتے بڑبڑیاں جٹاماں بھی رکھ لوے، جب تار تردنڈ پھرے نگنا مک اوپر سیس جٹان ترے، جٹان میں جٹاں رکھ لوے، کئی بوڑ کا دھد لا کے اس طرح بہت بڑی بڑی جٹا بنا لیتے ہیں، آتوا گر کندر بیچ بسے سل پہ چتر وے چت برش تلے، آتوا گر کندر بیچ بسے جا پہاڑ کی جڑی ٹنل گفایا ادے چ رہن لگ پوے، جا سل پہ یہ پتھر سے ٹکے بیٹھے، سیل پہ تھت ہوئے تھت برش تلے، ਜਾਂ ਤਾਂ ਕਿਸੇ ਸਿਲ ਦੇ ਉੱਤੇ ਥਿਤ ਇਸ ਤੋਂ ਬਜਾਇ ਬਹਿ ਜਾਏ ਜਾਂ ਬ੍ਰਿਕਸ਼ ਦੇ ਨੀਚੇ ਥਿਤ ਬੈਠ ਜਾਏ। ਤਦ ਵੇਦ ਪੁਰਾਣ ਸਿਧਾਂਤ ਪੜ੍ਹੇ, ਫਿਰ ਵੇਦਾਂ ਦਾ ਜਿਹੜਾ ਸਾਰ ਹੈ ਤੇ ਪੁਰਾਣਾਂ ਦਾ ਇਹਨੂੰ ਪੜ੍ਹ ਲਵੇ, ਇਹਨੂੰ ਵੀ ਪੜ੍ਹ ਲੈਣਾ ਕਰੇ ਸਿਧਾਂਤ ਵੀ ਉਹਦਾ ਸਿੱਟਾ ਕੀ ਹੈ, ਨਿਚੋੜ ਕੀ ਹੈ। ਵੇਦਾਂ ਪੁਰਾਣਾਂ ਦਾ ਸਿਧਾਂਤ ਪੜ੍ਹ ਲਵੇ, ਉਪਵਾਸ ਧਰੇ ਤੀਰਥੋਂ ਵਿਚਰੇ ਤੇ ਤੀਰਥਾਂ ਤੇ ਘੁੰਮਦਾ ਰਹੇ, ਉਪਵਾਸ ਵਰਤ ਵੀ ਰੱਖ ਲਵੇ। ਜੇ ਇੰਨਾ ਕੁਝ ਕਰ ਰਿਹਾ ਫਿਰ ਵੀ ਮਨ ਮੈਂ ਜਦ ਭੋਗਣ ਕੀ ਰਤ ਹੈ ਤਬ ਇਹ ਸਭ ਕਿੰਚਿਤ ਨਾ ਹੀ ਕਰੇ। ਜੇ ਮਨ ਵਿੱਚ ਵਿਸ਼ੇ ਵਿਕਾਰ ਤੇ ਪਦਾਰਥਾਂ ਦੀ ਮਨ ਵਿੱਚ ਪ੍ਰਾਪਤੀ ਦੀ ਰਤ ਪ੍ਰੀਤੀ ਦੀ ਇੱਛਾ ਆ ਤਾਂ ਉੱਪਰ ਜਿੰਨੀਆਂ ਗੱਲਾਂ ਕਹੀਆਂ, ਔਖੇ ਕੰਮ ਜਿੰਨੇ ਵੀ ਆ ਇਹ ਸਭ ਕਿੰਚਿਤ ਨਾ ਹੀ ਕਰੇ। ਕਹਿੰਦੇ ਇਹ ਜਿਹੜੇ ਉੱਪਰ ਦੱਸੇ ਆ ਇਹ ਸਾਰੇ ਕਿੰਚਿਤ ਥੋੜੇ ਜਿੰਨੇ ਕੀਤੇ ਹੋਏ ਦੇ ਬਰਾਬਰ ਨੇ, ਭਾਵ ਕਿਸੇ ਕੰਮ ਨਹੀਂ। ਜੇ ਮਨ ਵਿੱਚ ਵਿਹੇ ਵਿਕਾਰਾਂ ਪਦਾਰਥਾਂ ਦੀ ਇੱਛਾ ਆ, ਉੱਪਰ ਜਿਹੜੇ ਕਹੇ ਆ ਤੇ ਥੋੜੇ ਮਾਤਰ ਵੀ ਨਾ ਕਰੇ, ਭਾਵ ਇਹਨਾਂ ਦੇ ਕਰਨ ਤੋਂ ਕੀ ਪ੍ਰਾਪਤ ਹੋਵੇਗਾ ਤੇ ਸੰਨਿਆਸੀ ਬਣ ਗਏ, ਨੰਗੇ ਵੀ ਘੁੰਮੇ, ਸ਼ਕਲ ਵੀ ਵਿਗਾੜ ਲਈ ਤੇ ਕੇਸਾਂ ਨੂੰ ਸਾਫ਼ ਨਾ ਕੀਤਾ, ਮੈਲ ਭਰ ਲਈ ਤੇ ਸੰਸਾਰੀ ਸੁੱਖ ਛੱਡ ਦਿੱਤੇ। ਗੁਫਾ ਜਾਂ ਸਿਰਾ ਦਰਖਤਾਂ ਥੱਲੇ ਡੇਰਾ ਲਾ ਲਿਆ, ਵਰਸ਼ਾ ਗਰਮੀ ਸਰਦੀ ਧੁੱਪ ਨੂੰ ਬਰਦਾਸ਼ਤ ਕੀਤਾ, ਵੇਦਾਂ ਨੂੰ ਵੀ ਪੜ੍ਹ ਲਿਆ, ਵਰਤ ਵੀ ਰੱਖ ਲਿਆ, ਤੀਰਥ ਯਾਤਰਾ ਕਰ ਲਈ ਤੇ ਮਨ ਵਸ ਆ ਜਾਏਗਾ, ਰੱਬ ਵਾਲੇ ਪਾਸੇ ਤੁਰ ਪਾਉਂਗੇ। ਜੇ ਮਨ ਫਿਰ ਵੀ ਪਰਮੇਸ਼ਰ ਵੱਲ ਨਹੀਂ ਚੱਲਿਆ, ਵਿਸ਼ਿਆਂ ਦੇ ਰਸਾਂ ਵਿੱਚ ਹੀ ਹੈ, ਫਿਰ ਕਹਿੰਦੇ ਇੰਨਾ ਔਖਾ ਹੋਣ ਦੀ ਲੋੜ ਨਹੀਂ ਕਿ ਇਹ ਤਾਂ ਘਰ ਬਹਿ ਕੇ ਹੀ ਰੱਬ ਦਾ ਨਾਮ ਲਿਆ ਜਾਵੇ। ਠੀਕ ਹੈ, ਮਹਾਤਮਾ ਦੇ ਲੱਛਣ ਦੱਸ ਕੇ ਕੋਟ ਕਛੰਦ ਨਿਜ ਮਾਤ ਜਿਵੇਂ ਪਰ ਨਾਰ ਭਜੇ, ਜਿਸ ਤਰ੍ਹਾਂ ਆਪਣੀ ਮਾਤਾ ਨੂੰ ਪਵਿੱਤਰ ਦ੍ਰਿਸ਼ਟੀ ਨਾਲ ਦੇਖਦਾ, ਉਸੇ ਤਰ੍ਹਾਂ ਪਰ ਜੋ ਪਰਾਈ ਨਾਰ ਇਸਤਰੀ ਹੈ ਉਹਨੂੰ ਵੀ ਪਵਿੱਤਰ ਦ੍ਰਿਸ਼ਟੀ ਨਾਲ ਜਾਣਦਾ ਹੈ। ਭਜੇ ਮੈਨੇ ਜਾਣ ਪਰ ਕੋ ਤਨ ਲੋਸ਼ਟ ਸਮਾਨ ਤਜੇ, ਪਰਾਇਆ ਜਿਹੜਾ ਧਨ ਆ ਉਸ ਨੂੰ ਲੋਸ਼ਟ ਮੈਨੇ, ਲੋਹੇ ਦੀ ਮੈਲ ਮਨੂਰ ਜਿਹੜਾ ਜਾਂ ਮਿੱਟੀ ਦਾ ਢੇਲਾ ਉਹਨੂੰ ਨਿਕੰਮਾ ਜਾਣ ਕੇ ਤਿਆਗ ਦੇਵੇ। ਸਭ ਜੀਵ ਸਵੈਮ ਸਮ ਦੇਖਤ ਜੋ, ਫਿਰ ਜਿਹੜਾ ਸਾਰੇ ਜੀਵ ਜੰਤੂਆਂ ਨੂੰ ਆਪਣੇ ਅਰਗਾ ਸਮਝਦਾ, ਦੇਖਦਾ, ਤੱਕਦਾ ਹੈ ਵਹਿ ਵੈਸ਼ਨਵ ਹੈ ਇਹ ਵਿਪੇਖਤ ਜੋ, ਜਿਹੜਾ ਇਸ ਤਰ੍ਹਾਂ ਦੇਖਦਾ ਉਹ ਵੈਸ਼ਨਵ ਸਾਧੂ ਆ ਜਿਹਦੇ ਚ ਸਮ ਦ੍ਰਿਸ਼ਟੀ ਪੈਦਾ ਹੋ ਗਈ ਹੈ। ਤੇ ਗੁਰੂ ਮਹਾਰਾਜ ਨੇ ਵੀ ਉਪਦੇਸ਼ ਦਿੱਤੇ, ਭਾਈ ਗੁਰਦਾਸ ਸਾਹਿਬ ਨੇ ਵੀ ਦੱਸਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਪਰ ਤਿਰਿਆ ਰੂਪ ਨਾ ਪੇਖਿਆ ਨੇਤਰ। ਔਰ ਉਹ ਪਰ ਤਨ ਪਾਹਣ ਤੁਲ, ਤਿਰਿਆ ਪਰ ਮਾਤ ਹਮਾਰਾ। ਸੋ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਏ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਹਰ ਕੁਝ ਪਰਮਾਤਮਾ ਦੀ ਅੰਸ ਜਾਣ ਕੇ ਕਿਸੇ ਦਾ ਮਨ ਨਹੀਂ ਦੁਖਾਉਂਦਾ। ਜਿਵੇਂ ਫਰੀਦ ਜੀ ਨੇ ਦੱਸਿਆ, ਜੇ ਤੋ ਪਿਰੀਆ ਦੀ ਸਿੱਖ ਹਿਆਵਨ ਠਾਹੇ ਕਹੀਦਾ। ਸਾਧੂ ਉਹ ਹੀ ਹੈ ਜਿਹਦੇ ਮਨ ਵਿੱਚ ਸਮਦ੍ਰਿਸ਼ਟੀ ਵਾਲਾ ਭਾਵ ਪੈਦਾ ਹੋ ਗਿਆ, ਚਰਮ ਦ੍ਰਿਸ਼ਟੀ ਤੋਂ ਉੱਪਰ ਉੱਠ ਗਿਆ। ਦੋਹਰਾ, ਇੱਕ ਚੌਪਈ ਇੱਕ ਸੋਰਠਾ, ਏਕ ਭੁਜੰਗ ਪ੍ਰਯਾਤ, ਏਕ ਛਪਾ ਤੋਟ ਕਿੱਕੋ ਏਕ ਸਵਈਆ ਜਾਤ। ਇਸ ਅਧਿਆਏ ਵਿੱਚ ਇੱਕ ਚੌਪਈ ਇੱਕ ਸੋਰਠਾ ਇੱਕ ਭੁਜੰਗ ਪ੍ਰਯਾਤ ਛੰਦ ਹੈ, ਇੱਕ ਛਪੇ ਛੰਦ ਹੈ, ਇੱਕ ਤੋਟਕ ਛੰਦ ਹੈ, ਇੱਕ ਸਵਈਆ ਜਾਣਨ ਕਰੋ ਜਾਤ ਮੈਨੂੰ ਜਾਣੋ। ਇਤ ਸ੍ਰੀ ਸਾਰ ਕੁਤਾਵਲੀ ਤੇ ਪੰਚਮ ਅਧਿਆਏ। ਤਾਂ ਮੈਂ ਕਹੋ ਵਿਚਾਰ ਸੁਭ ਕਵ ਹਰਦਿਆਲ ਸੁਭਾਏ। ਸਾਰ ਕੁਤਾਵਲੀ ਜੋ ਸ੍ਰੇਸ਼ਟ ਗ੍ਰੰਥ ਹੈ, ਇਹਦਾ ਪੰਚਮ ਧਿਆ ਇਤੀ ਪੂਰਨ ਹੋਇਆ ਹੈ। ਇਸ ਦੇ ਵਿੱਚ ਸ਼ੁਭ ਵਿਚਾਰ ਕਹੀ ਹੈ ਕਵੀ ਹਰਦਿਆਲ ਜੀ ਨੇ ਬੜੇ ਪਿਆਰ ਦੇ ਨਾਲ, ਇਹਨਾਂ ਬਚਨਾਂ ਨੂੰ ਗ੍ਰਹਿਣ ਕਰਨ ਦੇ ਨਾਲ ਸ੍ਰੇਸ਼ਟ ਜੋ ਵਿਚਾਰ ਹੈ ਉਹ ਇਨਸਾਨ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਵਾਸਤੇ ਗ੍ਰੰਥ ਦਾ ਪੜ੍ਹਨਾ ਤਾਂ ਹੀ ਸਾਰਥਕ ਹੈ ਜੇ ਸ੍ਰੇਸ਼ਟ ਵਿਚਾਰ ਗ੍ਰਹਿਣ ਕੀਤੇ ਜਾਣ। ਹੁਣ ਛੇਵੇਂ ਧਿਆ ਬਾਰੇ ਦੱਸਣਗੇ। ਦੋਹਰਾ, ਚਤਰਾਗਤ ਗਤ ਨਰਨ ਕੀ ਕਹੇ, ਛੇਵੇਂ ਛੇਵੇਂ ਅਧਿਆਏ, ਪੰਜ ਸਵਈਏ ਤਾਸ ਕੇ ਚਤਰਨ ਚਿਤ ਵਰਸਾਏ। ਚਤਰ ਆਗਤ, ਚਤਰ ਮੈਨੇ ਚਾਰ, ਆਗਤ ਮੈਨੇ ਆਇਆ ਹੋਇਆ, ਤੇ ਗਤੀ ਨਾਮ ਹੁੰਦਾ ਕਿਸੇ ਮਰਯਾਦਾ ਦਾ। ਨਰਨ ਭਾਵ ਬਹੁਤ ਸਾਰੇ ਮਨੁੱਖ, ਚਾਰ ਪ੍ਰਕਾਰ ਦੇ ਮਨੁੱਖਾਂ ਦੀਆਂ ਜਿਹੜੀਆਂ ਸ਼੍ਰੇਣੀਆਂ, ਛੇਵਾਂ ਜੋ ਅਧਿਆਇ ਆ ਇਹਦੇ ਵਿੱਚ ਵਰਣਨ ਕਰਾਂਗੇ। ਪੰਜ ਸਵਈਏ ਤਾਸ ਕੇ, ਤਾਸ ਮੈਨੇ ਤਿਸ ਦੇ, ਪੰਜ ਸਵਈਏ ਹੋਣਗੇ, ਪੰਜ ਸਵਈਆਂ 'ਚ ਵਿਚਾਰ ਹੋਵੇਗੀ। ਇਹਦੇ ਚਤਰਨ ਸਿਆਣੇ ਮਨੁੱਖ ਹੈ, ਉਹਨਾਂ ਦੇ ਮਨ ਨੂੰ ਕਬਲ ਹੋ ਖੜਾਉਣ ਵਾਲੇ ਹੋਣਗੇ, ਵਿਗਸਾਏ ਮੈਨੂੰ ਖੜਾਉਣਾ ਭਾਵ ਖੁਸ਼ੀ ਦੇਣਗੇ। ਸਵਈਆ, ਕਵਤਾ ਤਿੱਖਣਾ ਅਤਸ ਹੈ ਜਿਨਕੀ, ਪੰਜਾਸ ਕਲੇਵਰ ਰੋਗ ਬੁਲਾਏ। ਤਿੱਖਣਾ ਨਾਮ ਹੁੰਦਾ ਬੁੱਧੀ ਦਾ, ਅਤਸ ਹੈ ਤੋਂ ਪਤਲ ਬਹੁਤ ਹੀ, ਕਲੇਵਰ ਨਾਮ ਸਰੀਰ ਦਾ, ਬੁਲਾਇਓ ਨਾਮ ਨਸ਼ਟ ਹੋਣ ਦਾ। ਕਵਿਤਾ ਲਿਖਣ ਵਿੱਚ ਜਿਨ੍ਹਾਂ ਦੀ ਬੁੱਧੀ ਬੜੀ ਮੁਹਾਰਤ ਰੱਖਦੀ ਹੈ, ਬੜੀ ਤੀਬਰ ਹੈ, ਔਰ ਜਿਨ੍ਹਾਂ ਦੇ ਸਰੀਰ ਵਿੱਚ ਕੋਈ ਬਿਮਾਰੀ ਨਹੀਂ, ਭਾਵ ਅਰੋਗ ਆ, ਤੰਦਰੁਸਤ ਆ, ਸਾਰੇ ਰੋਗ ਬੁਲਾਇਓ ਨਸ਼ਟ ਹੋ ਗਏ ਆ। ਅਬਲਾ ਅਨੁਰਾਗ ਕਰੇ ਜਿਨ ਸੋਂ, ਉਨ ਹਾਟਕ ਲਾਭ ਜਿਸੈ ਅਧਿਕਾਇਓ। ਅਬਲਾ ਤੋਂ ਭਾਵ ਹੈ ਇਸਤਰੀਆਂ, ਉਹ ਬੜਾ ਜਤੀ ਸਤੀ ਸਤਵਾਦੀ ਪੁਰਸ਼ ਹੈ, ਚਾਲ ਚੱਲਣ ਦਾ ਉੱਚਾ ਸੁੱਚਾ ਹੈ, ਜਿਸ ਕਰਕੇ ਇਸਤਰੀ ਪੁਰਸ਼ ਸਾਰੇ ਉਹਨਾਂ ਨਾਲ ਅਨੁਰਾਗ ਕਰਦੇ ਆ, ਪਿਆਰ ਕਰਦੇ ਆ। ਉਨ ਹਾਟਕ ਲਾਭ ਜਿਸੈ ਅਧਿਕਾਇਓ, ਫਿਰ ਜਿਹਨੂੰ ਸੋਨਾ ਆਦਿਕ ਜੋ ਵਪਾਰ ਕੀਤਾ ਜਾਂਦਾ ਉਹਦੇ ਵਿੱਚੋਂ ਬੜਾ ਭਾਰੀ ਲਾਭ ਪ੍ਰਾਪਤ ਹੁੰਦਾ ਹੈ, ਅਧਿਕਾਇਓ ਬਹੁਤ ਹੀ ਹਾਟਕ ਨਾਮ ਸੋਨੇ ਦਾ। ਸੁਪਨੇ ਕੇ ਮਜਾਰ ਸੁਚੇਤ ਰਹੇ, ਹੁਣ ਸਾਜਨ ਮੈਂ ਅਤਸੈ ਜਸ ਜਸ ਛਾਇਓ। ਫੇ ਸੁਪਨਾ ਵੀ ਕਦੀ ਜੀ ਨੂੰ ਮਲੀਨ ਨਹੀਂ ਆਇਆ, ਸੁਪਨੇ 'ਚ ਵੀ ਮਨ ਵਿੱਚ ਵਿਕਾਰ ਪੈਦਾ ਨਹੀਂ ਹੋਇਆ, ਹਮੇਸ਼ਾ ਸੁਚੇਤ ਸਾਵਧਾਨ ਰਹਿੰਦਾ ਹੈ। ਔਰ ਸੱਜਣਾ ਮਿੱਤਰਾਂ ਦੇ ਵਿੱਚ ਹੱਥ ਸਹਿ ਬਹੁਤ ਕਰਕੇ ਜਿਹਦੀ ਵਡਿਆਈ ਜਿਹੜੀ ਹੈ ਛਾਈ ਹੋਈ ਹੈ, ਫੈਲੀ ਹੋਈ ਹੈ, ਬੜਾ ਜਸ ਹੈ ਜਿਸਦਾ, ਔਰ ਬ੍ਰਹਮਚਰਜ ਵਰਤ ਵਿੱਚ ਬੜਾ ਪਰਪੱਕ ਹੈ। ਜਿਸ ਮੈਂ ਘੱਟ ਲੱਖਣ ਇਹ ਲਿਖੀਏ, ਵਹਿ ਮਨੁੱਖ ਨਾਕ ਗਿਰਿਓ ਛਿਤਿਆ। ਕਿਉਂਕਿ ਬ੍ਰਹਮਚਰ ਜਿਹੜਾ ਜੀਵਨ ਦਾ ਤੁਰਾ ਆ, ਇਹ ਦ੍ਰਿਸ਼ਟੀ ਵਾਸਤੇ ਏਕਾ ਨਾਰੀ ਜਿੱਤੀ ਹੋਏ ਇਹ ਅਵਸਥਾ ਜਿਹੜਾ ਬ੍ਰਹਮਚਾਰੀ ਹੈ, ਸਰਵਣ ਸਿਮਰਨ ਕੀਰਤਨ ਚਿਤਵਤ ਵਾਤ ਅਕੰਤ ਖੇਲ ਕਰਨ ਪ੍ਰਯਤਨ ਤਨ ਪ੍ਰਾਪਤ ਅਸ਼ਟਕੰਤ, ਅੱਠ ਪ੍ਰਕਾਰ ਦਾ ਜੋ ਵਿਕਾਰ ਹੈ, ਜਿਸ ਨੇ ਇਸ ਵੱਲੋਂ ਆਪਣਾ ਮਨ ਜਿੱਤ ਲਿਆ, ਸੁਪਨੇ 'ਚ ਵੀ ਜਿਸ ਦੇ ਅੰਦਰ ਕਦੀ ਕੋਈ ਭੈੜੀ ਦ੍ਰਿਸ਼ਟੀ ਪੈਦਾ ਨਹੀਂ ਹੋਈ, ਸੱਜਣਾ 'ਚ ਜਸ ਛਾਇਆ ਹੋਇਆ, ਜਿਸ ਮੈਂ ਘੱਟ ਲੱਖਣ ਇਹ ਲਿਖੀਏ, ਜਿਹਦੇ ਵਿੱਚ ਘੱਟ ਮੈਨੇ 6 ਲੱਛਣ, 6 ਗੁਣ, 6 ਖੂਬੀਆਂ ਹੋਣ, ਵਹਿ ਮਨੁੱਖ ਨਾਕ ਗਿਰਿਓ ਛਿਤਿਆਇਓ। ਉਹ ਜਿਹੜਾ ਪੁਰਸ਼ ਹੈ, ਨਾਕ ਮੈਨੇ ਸਵਰਗ ਵਿੱਚੋਂ ਡਿੱਗ ਕੇ ਮਾਤ ਲੋਕ ਦੀ ਧਰਤੀ 'ਤੇ ਆਇਆ, ਭਾਵ ਸਵਰਗ 'ਚੋਂ ਆ ਕੇ ਇਸ ਸੰਸਾਰ 'ਤੇ ਜਨਮ ਧਾਰਿਆ ਹੈ, ਛਿਤ ਮੈਨੇ ਧਰਤੀ। ਸੋਈਆ ਦਾਨ ਪ੍ਰਸੰਗ ਸਦੀਵ ਕਰੇ, ਪਰਮਾਤਮ ਦੇਵ ਭਜੇ ਚਿਤ ਲਾਈ। ਔਰ ਸਦਾ ਹੁਣ ਦਾਨ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਕਿ ਪਰਮੇਸ਼ਰ ਪਰਮਾਤਮਾ ਦੇ ਮੈਨੇ ਪਰਮਾਤਮਾ ਦੇਵ ਜੋ ਪ੍ਰਕਾਸ਼ ਰੂਪ ਹੈ, ਉਹਦੇ ਨਾਮ ਵਿੱਚ ਮਨ ਬੁੱਧੀ ਨੂੰ ਜੋੜ ਕੇ ਉਹਦਾ ਸਿਮਰਨ ਕਰਦਾ ਹੈ, ਚਿੱਤ ਲਾ ਕੇ ਉਹਦਾ ਸਿਮਰਨ ਕਰਦਾ ਹੈ। ਭਜਣਾ ਮਤਲਬ ਉਹਦਾ ਭਜਨ ਕਰਨਾ, ਉਹਨੂੰ ਯਾਦ ਕਰਨਾ। ਜਾਸ ਗਿਰਾ ਮਦਰੀ ਅਤ ਸੈ ਨਿਤ ਸੇਵਤ ਜੋ ਧਰਮੀ ਨਰ ਰਾਈ। ਉਹ ਜਿਸ ਪੁਰਸ਼ ਦੀ ਬੋਲੀ ਬੜੀ ਮਿੱਠੀ ਹੈ, ਗਿਰਾ ਮੈਨੇ ਬਾਣੇ, ਮਦਰੀ ਮੈਨੇ ਮਿੱਠੀ, ਅਤ ਸੈ ਬਹੁਤ ਹੀ, ਨਿਤ ਹਮੇਸ਼ਾ ਸੇਵਤ ਸੇਵਾ ਕਰਦਾ ਹੈ, ਧਰਮੀ ਨਰ ਰਾਈ, ਧਰਮੀ ਪੁਰਸ਼ਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦਾ ਹੈ, ਤਿਆਰ ਪਰ ਤਿਆਰ ਰਹਿੰਦਾ। ਜਾ ਜਨ ਕੇ ਮਨ ਮੈਂ ਨਿਤ ਹੀ ਗੁਣ ਚਾਰ ਵਿਰਾਜਿਤ ਇਹ ਸੁਖਦਾਈ। ਜਿਹੜੇ ਮਨੁੱਖ ਦੇ ਅੰਦਰ ਸਦਾ ਵਾਸਤੇ ਇਹ ਸੁਖ ਦੇਣ ਵਾਲੇ ਚਾਰ ਜਿਹੜੇ ਗੁਣ ਵਸਦੇ ਹਨ, ਵਿਰਾਜਿਤ ਮੈਨੇ ਵਸਦੇ ਆ, ਸੁਖਦਾਈ ਸੁਖ ਦੇਣ ਵਾਲੇ, ਤੇ ਨਰ ਭੂਮ ਵਿਰਾਜਿਤ ਹੀ ਸਵਰਗੇ ਵਸ ਹੈ ਸਹਿਸੋ ਨਾਰਾਈ। ਐਸਾ ਜਿਹੜਾ ਪੁਰਸ਼ ਹੈ, ਕਵੀ ਜੀ ਕਹਿੰਦੇ ਧਰਤੀ ਰਹਿੰਦਿਆਂ ਮੰਨ ਲਓ ਇਹ ਦੇਵਪੁਰੀ ਸਵਰਗ ਵਿੱਚ ਰਹਿੰਦਾ, ਇਸ ਦੱਸੇ ਹੋਏ ਬਚਨ ਵਿੱਚ ਸਹਿਸੋ ਨਾਰਾਈ, ਰਾਈ ਥੋੜਾ ਮਾਤਰ ਵੀ ਸ਼ੰਕਾ ਨਹੀਂ, ਭਾਵ ਉਹ ਮਨੁੱਖ ਧਰਤੀ 'ਤੇ ਰਹਿੰਦਾ, ਸਵਰਗ ਵਿੱਚ ਰਹਿ ਰਿਹਾ, ਜਿਹਦੇ 'ਚ ਗੁਣ ਹੈ, ਸਦਾ ਹੁਣ ਦੇ ਵਚਨ ਕਰਦਾ ਅਤੇ ਚਿੱਤ ਦੀ ਬਿਰਤੀ ਨੂੰ ਪਰਮਾਤਮਾ ਨਾਲ ਜੋੜ ਕੇ ਭਜਨ ਕਰਦਾ, ਬੋਲੀ ਮਿੱਠੀ ਹੈ, ਧਰਮੀ ਪੁਰਖ ਮਹਾਤਮਾ ਦੀ ਸੇਵਾ 'ਚ ਤਤਪਰ ਰਹਿੰਦਾ, ਜਿਹਦੇ 'ਚ ਚਾਰ ਗੁਣ ਹੈ, ਉਹ ਧਰਤੀ 'ਤੇ ਰਹਿੰਦਾ, ਸਵਰਗ ਵਿੱਚ ਰਹਿ ਰਿਹਾ ਹੈ। ਸਵਈਆ ਹੁਣ ਪੁਰਸ਼ ਨੇ ਆਪ ਦੇਖਣਾ, ਮੈਂ ਆਪਣਾ ਜੀਵਨ ਨਰਕਮਈ ਬਣਾਉਣਾ ਕਿ ਸਵਰਗਮਈ। ਜੇ ਹੁਣ ਬੁਰੇ ਕੰਮ ਕਰੇਗਾ, ਭੈੜੀਆਂ ਆਦਤਾਂ ਪਾਏਗਾ, ਉਹਦਾ ਜੀਵਨ ਨਰਕਮਈ ਬਣ ਜਾਏਗਾ। ਪੁੰਨ ਨੇਕੀ ਪਰਉਪਕਾਰ ਸੇਵਾ ਸਿਮਰਨ ਕਰੇਗਾ ਤੇ ਜੀਵਨ ਸਵਰਗਮਈ ਬਣ ਜਾਏਗਾ। ਸਵਈਆ ਲੋਭ ਕੀ ਅੰਸ਼ ਨਹੀਂ ਜਿਸ ਕੇ ਨਿਤ ਦਾਨ ਦਇਆ ਮਦ ਪ੍ਰੀਤ ਲਗਾਵੇ। ਲੋਭ ਦੀ ਦੂਸਰੇ ਦਾ ਧਨ ਪ੍ਰਾਪਤ ਕਰਨ ਦੀ ਲੇਸ ਥੋੜਾ ਮਾਤਰ ਵੀ ਲਾਲਚ ਵਿਰਤੀ ਨਹੀਂ, ਜਿਹੜਾ ਹਰ ਰੋਜ਼ ਹਮੇਸ਼ਾ ਦਾਨ ਕਰਨ ਵਿੱਚ, ਜੀਵਾਂ 'ਤੇ ਦਇਆ ਕਰਨੀ ਅਤੇ ਉਹਨਾਂ ਦੀ ਸੇਵਾ ਕਰਨ ਵਿੱਚ ਆਪਣੇ ਮਨ ਨੂੰ ਲਾਉਂਦਾ ਹੈ ਹਮੇਸ਼ਾ ਵਾਸਤੇ। ਦਇਆ ਦੇ ਮਧ ਵਿੱਚ ਹੀ ਪ੍ਰੀਤੀ ਲਾਉਂਦਾ ਹੈ, ਦਾਨ ਵਿੱਚ ਪ੍ਰੀਤੀ ਲਾਉਂਦਾ ਹੈ। ਲੋਭ ਦੀ ਅੰਸ਼ ਥੋੜਾ ਮਾਤਰ ਵੀ ਲੇਸ ਨੇ, ਬੜਾ ਸੰਤੋਖੀ ਹੈ। ਆਨੰਦ ਜਾਸ ਪ੍ਰਸੰਨ ਸਦਾ ਉਹਨੂੰ ਕੋਮਲ ਜਾ ਸੁਭਾਵ ਲਿਖਾਵੇ। ਆਨੰਦ ਜਿਹੜਾ ਉਹਦਾ ਮੁੱਖ ਹੈ, ਜਾਸ ਜਿਸਦਾ ਸਦਾ ਹੀ ਪ੍ਰਸੰਨ ਚਿੱਤ ਰਹਿੰਦਾ ਉਹਨਾਂ ਫਿਰ, ਤੇ ਉਹਦਾ ਸੁਭਾਵ ਜਿਹੜਾ ਬੜਾ ਨਰਮ ਹੈ ਔਰ ਉਹਦਾ ਸੁਭਾਵ ਜਿਹੜੀਆਂ ਆਦਤਾਂ ਬੜੀਆਂ ਸ੍ਰੇਸ਼ਟ ਹੈ। ਸੁਭਾਵ ਬੜਾ ਕੋਮਲ ਹੈ, ਆਦਤਾਂ ਬੜੀਆਂ ਪਵਿੱਤਰ ਹੈ, ਲਿਖਾਵੇ ਇਸ ਤਰ੍ਹਾਂ ਦਾ ਜਾਣਿਆ ਜਾਂਦਾ ਹੈ। ਐਸੇ ਉਹਦੇ ਚ ਗੁਣ ਹੈ। ਸੰਤ ਗੁਰੂ ਜਨਨੀ ਸਭਤਾ ਪਗ ਸੀਸ ਨਿਰੰਤਰ ਜੋ ਨਿਭਾਵੇ। ਸੰਤ ਜਿਹੜੇ ਮਹਾਤਮਾ, ਗੁਰੂ ਜਨਨੀ ਮਾਤਾ ਸਭਤਾ ਪਿਤਾ, ਪਗ ਇਹਨਾਂ ਦੇ ਚਰਨਾਂ ਤੇ ਨਿਰੰਤਰ ਇੱਕ ਰਸ ਹਮੇਸ਼ਾ, ਜੋ ਜਿਹੜਾ ਪੁਰਸ਼ ਆਪਣਾ ਸੀਸ ਝੁਕਾਉਂਦਾ ਭਾਵ ਵੱਡਿਆਂ ਦਾ ਸਤਿਕਾਰ ਕਰਦਾ ਹੈ, ਲਗਾਤਾਰ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਕੇ ਉਹਨਾਂ ਤੋਂ ਆਸ਼ੀਰਵਾਦ ਲੈਂਦਾ ਹੈ ਨਿਤ ਹਮੇਸ਼ਾ ਵਾਸਤੇ। ਜਾ ਮਨ ਇਹ ਗੁਣ ਪਾਂਚ ਵਸੈ, ਨਰਕਾ ਤਨ ਤਿਆਗ ਨਰੂ ਤਨ ਪਾਵੈ। ਜਿਸ ਵਿਅਕਤੀ ਦੇ ਮਨ ਵਿੱਚ ਇਹ ਪੰਜ ਦੈਵੀ ਸ੍ਰੇਸ਼ਟ ਗੁਣ ਵਸਦੇ ਹਨ, ਉਹ ਜਿਹੜਾ ਪੁਰਸ਼ ਹੈ ਉਹ ਨਰ ਮਨੁੱਖ ਸਰੀਰ ਨੂੰ ਤਿਆਗਣ ਤੋਂ ਬਾਅਦ ਨਰੂ ਤਨ ਦੇਵਤਿਆਂ ਦੇ ਸਰੀਰ ਨੂੰ ਪਾਉਂਦਾ, ਭਾਵ ਬੜੀ ਪਵਿੱਤਰ ਗਤੀ ਪਾਉਂਦਾ ਹੈ। ਜਿਹੜੇ ਮਨੁੱਖ ਵਿੱਚ ਕੋਈ ਲਾਲਚ ਨਹੀਂ, ਪਵਿੱਤਰ ਕੰਮਾਂ ਵਿੱਚ ਹਮੇਸ਼ਾ ਉਹਦੀ ਰੁਚੀ ਰਹਿੰਦੀ ਹੈ, ਔਰ ਜਿਹਦਾ ਚਿਹਰਾ ਹਮੇਸ਼ਾ ਕਬਲੋਂ ਖਿੜਿਆ ਰਹਿੰਦਾ, ਸੁਭਾਅ ਬੜਾ ਕੋਮਲ ਹੈ, ਵੱਡਿਆਂ ਦਾ ਸਤਿਕਾਰ ਕਰਨਾ ਜਿਸ ਨੇ ਆਪਣੇ ਜੀਵਨ ਦਾ ਇੱਕ ਅਸੂਲ ਬਣਾਇਆ ਹੋਇਆ, ਜਿਸ ਵਿਅਕਤੀ 'ਚ ਇਸ ਤਰ੍ਹਾਂ ਦੇ ਪੰਜ ਗੁਣ ਹੈ, ਉਹ ਇੱਥੇ ਵਸਦਾ ਸਮਝੋ ਦੇਵ ਲੋਕ ਵਿੱਚ ਰਹਿ ਰਿਹਾ ਹੈ। ਸਵਈਆ ਚਾਹੇ ਕਨੀ ਜਿਨ ਕੇ ਮਨ ਮੈਂ, ਹੁਣ ਜੋ ਨਰ ਨੀਤ ਸੰਤੋਖ ਤੇ ਭਾਗਤ। ਜਿਹਦੇ ਮਨ 'ਚ ਬਹੁਤ ਕਣੀ, ਮੈਨੂੰ ਬਹੁਤ ਵੱਡੀਆਂ ਇੱਛਾ ਆ ਮਨ ਦੇ ਵਿੱਚ, ਫਿਰ ਜਿਹੜਾ ਨਰ ਪੁਰਖ ਨੀਤ ਮੈਨੇ ਹਮੇਸ਼ਾ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਆ ਇਹਨਾਂ ਤੋਂ ਦੂਰ ਭੱਜਦਾ, ਕਦੀ ਸੰਤੁਸ਼ਟੀ ਨਹੀਂ ਹੁੰਦੀ, ਕਦੀ ਖਾਣ ਦੀ, ਕਦੀ ਪਹਿਨਣ ਦੀ, ਕਦੀ ਘੁੰਮਣ ਦੀ ਇੱਛਾ, ਕਦੀ ਨਿੰਦਿਆ ਕਰ ਲਿਆ, ਝੂਠ ਬੋਲ ਲਿਆ, ਕਿਹਨੂੰ ਲੁੱਟ ਲਿਆ, ਠੱਗੀ ਮਾਰ ਲਈ, ਕਦੀ ਸੰਤੁਸ਼ਟੀ ਹੁੰਦੀ ਨਹੀਂ ਹਰ ਵੇਲੇ, ਹਾਂਜੀ, ਅਤੇ ਪੱਖੋਂ ਪੱਖੋਂ ਕਰਦਾ ਰਹਿੰਦਾ, ਭਾਵ ਕਦੀ ਸੰਤੁਸ਼ਟੀ ਨਹੀਂ, ਹਰ ਵੇਲੇ ਅਸ਼ਾਂਤ ਮਨ ਰਹਿੰਦਾ ਹੈ, ਸੰਤੋਖ ਤੋਂ ਭੱਜਦਾ ਹੈ, ਬੇਸੰਤੋਖਾ ਬੰਦਾ ਹੈ। ਜੋ ਸੁਪਨੇ ਮੈਂ ਮੂਡ ਰਹੇ ਗੁਰਮਾਤ ਪਿਤਾ ਨੇ ਮਿਤਰਨ ਠਾਗਤ, ਜਿਹੜਾ ਸੁਪਨੇ 'ਚ ਵੀ ਮੂਡ ਮੂਰਖ ਬਣਿਆ ਰਹਿੰਦਾ, ਭਾਵ ਮਾੜੇ ਸੁਪਨੇ ਹੁੰਦੇ ਹੈ, ਸੁਪਨਿਆਂ ਵਿੱਚ ਵੀ ਵਕਾਰ ਭੋਗਦਾ ਹੈ, ਜਿਹਨੂੰ ਆਪਣੀ ਕੋਈ ਸੋਝੀ ਨਹੀਂ ਰਹਿੰਦੀ, ਮਾਤਾ ਪਿਤਾ ਅਤੇ ਸੱਜਣਾ ਮਿੱਤਰਾਂ ਗੁਰੂ ਇਹਨਾਂ ਦੇ ਨਾਲ ਵੀ ਠੱਗੀ ਮਾਰਦਾ ਅਤੇ ਨਿਰਲਾਜ ਹੋਇਆ ਰਹਿੰਦਾ, ਇਹਨਾਂ ਨਾਲ ਵੀ ਹੇਰਾ ਫੇਰੀ ਦਾ ਵਿਹਾਰ ਕਰਦਾ ਹੈ, ਔਰ ਬ੍ਰਹਮਚਾਰੀ ਜੀਵਨ ਤੋਂ ਵੀ ਨਸ਼ਟ ਭ੍ਰਸ਼ਟ ਹੋਇਆ ਹੈ। ਪ੍ਰਤੱਖ ਤੌਰ 'ਤੇ ਵੀ ਸੁਪਨੇ 'ਚ ਵੀ ਜਿਹਦਾ ਮਨ ਵਕਾਰਾਂ ਵਿੱਚ ਹੀ ਵਿਚਰ ਰਿਹਾ, ਜੋ ਨਰ ਆਲਸ ਬੰਤ ਰਹੇ ਹੁਣ ਜਾ ਸਦਾ ਖੁਦ ਆਦਿਕ ਲਾਗਤ। ਜਿਹੜਾ ਪੁਰਸ਼ ਹਮੇਸ਼ਾ ਆਲਸੀ ਦਲਿਦਰੀ ਰਹਿੰਦਾ, ਖੁਦ ਆਦਿਕ ਹਰ ਵੇਲੇ ਭੁੱਖ ਪਿਆਸ ਲੱਗੀ ਰਹਿੰਦੀ ਹੈ, ਕਦੀ ਸਬਰ ਸੰਤੋਖ ਆਉਂਦਾ ਹੀ ਨਹੀਂ, ਕਦੀ ਰੱਜ ਨਹੀਂ ਆਉਂਦਾ, ਜਿਹੜਾ ਪੁਰਸ਼ ਹਮੇਸ਼ਾ ਆਲਸੀ ਦਰਿਦਰੀ ਰਹਿੰਦਾ ਔਰ ਸਦਾ ਹੀ ਖੁਦਿਆਦਕ ਲਾਗਤ ਭੁੱਖ ਪਿਆਸ ਲੱਗੀ ਰਹਿੰਦੀ ਹੈ, ਕਦੀ ਸੰਤੁਸ਼ਟੀ ਨਹੀਂ ਹੁੰਦੀ, ਹਰ ਵੇਲੇ ਜਿਹੜਾ ਮੂੰਹ ਉਹ ਚੱਲਦਾ ਹੀ ਰਹਿੰਦਾ, ਬੇਸਬਰਾ ਬਣਿਆ ਰਹਿੰਦਾ। ਇਹ ਖੱਟ ਲੱਖਣ ਜਾਸ ਵਿਖੇ ਬੈ ਟੇਡਨ ਜੋਨਨ ਤੇ ਨਰ ਆਗਤ। ਜਿਹੜੇ ਪੁਰਸ਼ ਵਿੱਚ ਦੱਸੇ ਹੋਏ ਉੱਪਰ ਇਹ ਛੇ ਮਾੜੇ ਔਗਣ ਹੈ, ਲਾਲਚ ਔਰ ਅਸੰਤੁਸ਼ਟ ਰਹਿਣਾ, ਮੂਰਖਤਾ, ਠੱਗੀ ਮਾਰਨੀ, ਆਲਸ ਰਹਿਣੀ, ਭੁੱਖ ਪਿਆਸ, ਇਹ ਔਗਣ ਹੈ। ਹਰ ਵੇਲੇ ਹੀ ਬੇਸੰਤੋਖਾ ਬਣਿਆ ਰਹਿਣਾ, ਸਬਰ ਸ਼ੁਕਰ ਹੈ ਹੀ ਨਹੀਂ, ਮਾਲਕ ਨੂੰ ਯਾਦ ਨਹੀਂ ਕਰਨਾ। ਕਹਿੰਦੇ ਐਸਾ ਜਿਹੜਾ ਪੁਰਸ਼ ਹੈ ਉਹ ਮਨੁੱਖ ਟੇਢੀਆਂ ਜਿਹੜੀਆਂ ਭੈੜੀਆਂ ਜੂਨਾਂ ਉਹਨਾਂ ਵਿੱਚੋਂ ਆਗਤ ਮੈਨੇ ਆਇਆ ਹੈ, ਉਹ ਭੈੜੀਆਂ ਜੂਨਾਂ ਵਿੱਚੋਂ ਆਇਆ ਹੋਇਆ ਹੈ। ਜੂਨਨ ਮੈਨੇ ਜੂਨਾਂ ਵਿੱਚੋਂ, ਟੇਢਣ ਮੈਨੇ ਟੇਢੀਆਂ, ਜਿਵੇਂ ਸੱਪ ਆ ਕਿਰਲੀਆਂ ਜਿਹੜੇ ਰੀਂਗ ਕੇ ਚੱਲਣ ਵਾਲੇ, ਇਹਨਾਂ ਨੂੰ ਟੇਢੀਆਂ ਜੂਨਾਂ ਕਹਿੰਦੇ ਹਨ। ਖਾਟ ਜੀ ਦੇ ਛੇ ਔਗਣ ਹੈ। ਸੋਈਆ ਬਾਂਧਵ ਮਾਹੇ ਵਿਰੋਧ ਸਦਾ ਅਤਸੈ ਕਰ ਦੇ ਸਰੋਗ ਰਹੇ। ਜਿਹਦਾ ਆਪਣੇ ਸੰਬੰਧੀਆਂ ਵਿੱਚ ਹਮੇਸ਼ਾ ਹੀ ਵੈਰ ਵਿਰੋਧ ਹੁੰਦਾ ਰਹਿੰਦਾ, ਤੇ ਸਰੀਰ ਕਰਕੇ ਵੀ ਹਮੇਸ਼ਾ ਸਰੋਗ ਰਹੇ, ਰੋਗੀ ਰਹਿੰਦਾ। ਮੂਰਖ ਜੰਤ ਕੁਸੰਗਤ ਹੋਵੇ ਅਤ ਕ੍ਰੋਧ ਸੁਭਾਵ ਸਦੀਵ ਹੈ। ਫਿਰ ਜਿਹੜੇ ਮੂਰਖ ਜੰਤ ਹੈ ਭਾਵ ਭੈੜੇ ਮਨੁੱਖ ਹੈ, ਉਹਨਾਂ ਦੀ ਉਹ ਕੁਸੰਗਤ ਵਿੱਚ ਬੈਠਦਾ ਹੈ, ਉਹਨਾਂ ਦੀ ਉਹ ਕੁਸੰਗਤ ਕਰਦਾ ਹੈ। ਅਤ ਬਹੁਤ ਹੀ ਸਦੀਵ ਸਦਾ ਇਹ ਮੈਨੇ ਹੈ, ਉਹਦਾ ਸਦਾ ਹੀ ਮਾੜਾ ਸੁਭਾਅ ਬਣਿਆ ਰਹਿੰਦਾ ਹੈ, ਕ੍ਰੋਧੀ ਸੁਭਾਅ ਬਣਿਆ ਰਹਿੰਦਾ। ਜੇ ਕੋਈ ਪ੍ਰੇਮ ਨਾਲ ਵੀ ਗੱਲ ਕਰਦਾ ਫਿਰ ਵੀ ਕ੍ਰੋਧ ਨਾਲ ਭਰ ਜਾਂਦਾ ਹੈ। ਜਾਸ ਸਦੀਵ ਗਿਰਾ ਕਟਕੀ। ਜਾਸ ਮੈਨੇ ਜਿਸ ਵਿਅਕਤੀ ਦੀ ਸਦੀਵ ਸਦਾ ਹੀ ਗਿਰਾ ਮੈਨੇ, ਜਿਹੜੀ ਬੋਲੀ ਹੈ ਬੜੀ ਕਟਕੀ ਕੌੜੀ ਹੈ, ਕਦੀ ਮਿੱਠਾ ਬੋਲਣਾ ਜਾਣਦਾ ਹੀ ਨਹੀਂ, ਕੌੜਾ ਹੀ ਬੋਲਦਾ। ਇਹ ਪੰਜ ਕੁਲੱਖਣ ਜਾਸ ਗਏ। ਜਿਸ ਵਿਅਕਤੀ ਨੇ ਇਹ ਪੰਜ ਜਿਹੜੇ ਖੋਟੇ ਲੱਛਣ ਹੈ ਇਹ ਗਹਿ ਮੈਨੇ ਫੜੇ ਹੋਏ ਆ, ਗ੍ਰਹਿਣ ਕੀਤੇ ਹੋਏ, ਧਾਰਨ ਕੀਤੇ ਹਨ, ਤੇ ਨਰ ਤਿਆਗ ਆਏ ਨਰਕਾ ਨਰ, ਤੇ ਨਰ ਤਿਆਗ ਆਏ ਨਰਕਾ, ਤੇ ਮੈਨੇ ਉਹ ਪੁਰਖ ਤਿਆਗ ਕੇ ਆਏ ਨਰਕਾ, ਉਹ ਨਰਕਾਂ ਤੋਂ ਆਇਆ। ਨਰ ਦੇ ਲਈ ਮਨੁੱਖ ਦੇ ਤਾਂ ਮਿਲ ਗਈ ਹੈ, ਇਹ ਪੁੰਨਣਾ ਹਰਦਿਆਲ ਕਹੇ। ਪੰਡਿਤ ਹਰਦਿਆਲ ਜੀ ਕਹਿੰਦੇ ਉਹ ਮਨੁੱਖ ਮਨੋਂ ਨਰਕ ਛੱਡ ਕੇ ਆਇਆ, ਉਹਨੂੰ ਮਨੁੱਖ ਤੋਂ ਮਿਲੀ ਹੈ, ਪਰ ਉਹਦੇ ਜਿਹੜੇ ਕਰਮ ਹੈ ਉਹ ਸਾਰੇ ਨਰਕੀ ਹੈ। ਇਤ ਸ੍ਰੀ ਸਾਰ ਕੁਤਾਵਲੀ ਤਾਸ ਖਸ਼ਟਮ ਅਧਿਆਏ। ਇਹ ਸਾਰ ਕਿਤਾਬਲੀ ਗ੍ਰੰਥ ਜੋ ਬੜਾ ਸ੍ਰੇਸ਼ਟ ਹੈ, ਤਾਸ ਤਿਸ ਦਾ ਛੇਵਾਂ ਅਧਿਆਸ ਸੰਪੂਰਨ ਹੋਇਆ। ਚਤਰਾਗਤ ਲੱਖਣ ਕਹੇ ਕਵ ਹਰਦਿਆਲ ਸੁਣਾਏ। ਕਵੀ ਹਰਦਿਆਲ ਜੀ ਨੇ ਚਤੁਰ ਪੁਰਖਾਂ ਦੇ ਲੱਛਣ ਸੁਣਾ ਕਰਕੇ ਕਥਨ ਕੀਤੇ ਹਨ। ਅਗਰ ਉਹਨਾਂ ਚਤੁਰ ਪੁਰਸ਼ਾਂ ਦੇ ਲੱਛਣਾਂ ਨੂੰ ਗ੍ਰਹਿਣ ਕੀਤਾ ਜਾਏ ਇਨਸਾਨ ਦੇ ਅੰਦਰ ਸ੍ਰੇਸ਼ਟਤਾਈ ਪੈਦਾ ਹੋ ਸਕਦੀ ਹੈ ਤੇ ਗ੍ਰੰਥ ਦੀ ਸਿੱਖਿਆ ਫਿਰ ਸਫਲ ਹੋ ਜਾਂਦੀ ਹੈ ਤੇ ਕਵੀ ਜੀ ਦਾ ਪੰਡਿਤ ਜੀ ਦਾ ਉਦਮ ਵੀ ਸਾਰਥਕ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।